ਪਿਛਲੇ ਵਾਰਤਾਲਾਪ ਵਿੱਚ ਅਸੀਂ ਸਰਵਣ ਕਰ ਰਹੇ ਸਾਂ ਕਿ ਆਦਰਯੋਗ ਸੰਤ ਬਿਮਲਾ ਸਿੰਘ ਜੀ ਇੱਕ ਈਸਾਈ ਸਾਧੂ ਨੂੰ ਸਰੀਰ ਨੂੰ ਦੁੱਖ ਦੇ ਕੇ ਭਗਤੀ ਕਰਵਾਉਣ ਸੰਬੰਧੀ ਗੁਰਮਤ ਦੇ ਪੱਖ ਦਾ ਉਪਦੇਸ਼ ਦੇ ਰਹੇ ਸਨ, ਜਿਸ ਵਿੱਚ ਉਹਨਾਂ ਨੇ ਸਾਫ ਕਰਕੇ ਆਖਿਆ ਕਿ ਬਜਾਏ ਇਸ ਦੇ ਕਿ ਅਸੀਂ ਸਰੀਰ ਨੂੰ ਦੁੱਖ ਦੇ ਕੇ ਭਗਤੀ ਕਰੀਏ, ਇਹਦੇ ਨਾਲ ਮਨ ਸਿੱਖਿਆ ਵਿੱਚ ਨਹੀਂ ਆਉਂਦਾ, ਸਗੋਂ ਸਿਰਫ ਦੁੱਖ ਦੇ ਪ੍ਰਭਾਵ ਹੇਠ ਹੀ ਭਗਤੀ ਕਰਦਾ ਹੈ। ਭਾਵ ਇਹ ਕਿ ਮਨ ਵਿੱਚ ਅਥਵਾ ਮਨੁੱਖ ਵਿੱਚ ਵਿਲ ਪਾਵਰ ਪੈਦਾ ਨਹੀਂ ਹੁੰਦੀ ਜਿਹੜੀ ਉਸ ਨੂੰ ਬੁਰੇ ਪਾਸੇ ਜਾਣ ਤੋਂ ਰੋਕ ਸਕੇ। ਫਿਰ ਸਮਝਾਇਆ ਉਹਨੇ ਕਿ ਦੁਨੀਆ ਵਿੱਚ ਰਹਿੰਦਿਆਂ, ਜਗਤ ਵਿੱਚ ਕੰਮਕਾਰ ਕਰਦਿਆਂ, ਦੁੱਖਾਂ ਸੁੱਖਾਂ ਵਿੱਚ ਵਿਚਰਦਿਆਂ ਜਦੋਂ ਲੱਗੇ ਕਿ ਹੁਣ ਮੈਂ ਆਪਣੇ ਮਨ ਦੀ ਇਸ ਬੁਰਾਈ ਤੇ ਕਾਬੂ ਨਹੀਂ ਪਾ ਸਕਦਾ, ਉਸ ਵੇਲੇ ਅਰਦਾਸ ਕਰੇ, ਪਰਮਾਤਮਾ ਬੇਅੰਤ ਹੈ, ਸਰਵ ਸ਼ਕਤੀਮਾਨ ਹੈ, ਉਹ ਕਿਰਪਾ ਕਰਕੇ ਸਹਾਇਤਾ ਕਰਦਾ ਹੈ ਤੇ ਮਨੁੱਖ ਨੂੰ ਸ਼ੁਭ ਪਾਸੇ ਵੱਲ ਤੋਰਦਾ ਹੈ। ਇਸ ਤਰ੍ਹਾਂ ਦੀ ਵਾਰਤਾਲਾਪ ਵਿੱਚ ਇਹ ਜਿਹੜਾ ਹਿੰਦੁਸਤਾਨੀ ਈਸਾਈ ਅਫਸਰ ਸੀ, ਉਸ ਨੂੰ ਤੇ ਕਿਸੇ ਦਿਨ ਸਰਕਾਰੀ ਕੰਮ ਦੇ ਲਈ ਦੇਹਰਾਦੂਨ ਜਾਣਾ ਪਿਆ, ਪਰ ਇਹ ਦੋਵੇਂ ਸਾਧੂ ਭਾਵ ਸੰਤ ਬਿਮਲਾ ਸਿੰਘ ਜੀ ਅਤੇ ਉਹ ਈਸਾਈ ਸਾਧੂ ਉੱਥੇ ਹੀ ਟਿਕੇ ਰਹੇ। ਸਾਧੂ ਡਿਸੂਜ਼ਾ ਸੰਤ ਜੀ ਹੋਰਾਂ ਦਾ ਅੰਮ੍ਰਿਤ ਵੇਲੇ ਉੱਠਣਾ ਤੇ ਸਮਾਧੀ ਵਿੱਚ ਬਹਿ ਜਾਣਾ ਵੇਖ ਰਿਹਾ ਸੀ। ਕਦੇ ਆਪ ਮੁਹਾਰੇ ਸੰਤ ਜੀ ਬਾਣੀ ਦੇ ਕੀਰਤਨ ਵਿੱਚ ਬੈਠ ਜਾਂਦੇ ਸਨ। ਇਹ ਸਾਰਾ ਕੁਝ ਡਿਸੂਜ਼ਾ ਤੇ ਵੀ ਬਹੁਤ ਪ੍ਰਭਾਵ ਪਾ ਰਿਹਾ ਸੀ, ਪਰ ਕਈ ਵਾਰ ਤਪ ਕਰਨ ਦੇ ਲਈ ਆਪਣੇ ਸਰੀਰ ਨੂੰ ਦੁੱਖ ਦੇਣ ਦੀ ਹੱਦ ਤੱਕ ਚਲੇ ਜਾਣ ਕਰਕੇ ਉਸ ਦੇ ਮਨ ਵਿੱਚ ਹਾਲਾਂ ਤਪ ਤਾਪਣ ਦੀ ਮਹੱਤਤਾ ਤੇ ਤਿਆਗ ਦਾ ਮਹਾਤਮ ਕਾਇਮ ਸੀ। ਇੱਕ ਦਿਨ ਆਖਣ ਲੱਗੇ, ਸੰਤ ਜੀ, ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਨਾ, ਉਹਨਾਂ ਨੂੰ ਮੈਂ ਬੜੇ ਧਿਆਨ ਨਾਲ ਵਿਚਾਰਿਆ ਕਿ ਇਹ ਸਾਰੀਆਂ ਗੱਲਾਂ ਖਾਸ ਕਰਕੇ ਗ੍ਰਿਸਥੀ ਪ੍ਰੇਮੀਆਂ ਲਈ ਨੇ। ਅਸੀਂ ਤਿਆਗੀ ਲੋਕ ਹਾਂ ਅਤੇ ਸਾਨੂੰ ਆਪਣੇ ਇੰਦਰੀਆਂ ਨੂੰ, ਆਪਣੇ ਵਿਕਾਰਾਂ ਨੂੰ ਕਾਬੂ ਵਿੱਚ ਰੱਖਣ ਨਾਲ ਸਰੀਰ ਦੀ ਘਾਲਣਾ ਦੀ ਵਧੇਰੇ ਲੋੜ ਹੈ। ਦੁੱਧ ਜੇ ਜੰਮ ਜਾਵੇ ਤਾਂ ਕਿਸੇ ਕੰਮ ਆਇਆ, ਪਰ ਜੇ ਫਿੱਟ ਗਿਆ ਤਾਂ ਕਿਸ ਕੰਮ। ਸਾਧੂ ਦਾ ਵਿਗੜਨਾ ਦੁੱਧ ਦੇ ਫਿੱਟਣ ਵਾਂਗ ਹੈ। ਇਸ ਲਈ ਸਾਧੂ ਲਈ ਤਿਆਗ, ਹੱਠ, ਤਪ ਤੇ ਤਾੜਨਾ ਦੀ ਰਾਖੀ ਦੀ ਲੋੜ ਬਹੁਤ ਵਧੇਰੇ ਆ। ਸੰਤ ਜੀ ਕਹਿਣ ਲੱਗੇ, ਦੇਖੋ ਤੁਸੀਂ ਆਪਣੇ ਢੰਗ ਨਾਲ ਠੀਕ ਆਖਦੇ ਹੋ। ਹਾਂ, ਇਸ ਦੇਸ਼ ਵਿੱਚ ਵੀ ਭਲੇ ਲੋਕ ਪਰਮਾਰਥ ਪ੍ਰਾਪਤ ਕਰਨ ਦੀ ਲਾਲਸਾ ਵਿੱਚ ਜੰਗਲਾਂ ਨੂੰ ਚਲੇ ਜਾਂਦੇ ਸਨ, ਪਿੱਛੇ ਆਮ ਲੋਕ ਰਹਿ ਜਾਂਦੇ ਸਨ। ਇਸ ਤਰ੍ਹਾਂ ਸਮਾਜ ਵਿੱਚੋਂ ਚੰਗੇ ਲੋਕਾਂ ਦੀ ਗਿਣਤੀ ਘੱਟ ਜਾਂਦੀ ਸੀ, ਜਾਂ ਇਸ ਤਰ੍ਹਾਂ ਆਖੋ ਕਿ ਨੀਵੇਂ ਲੋਕਾਂ ਦੀ ਵਧੇਰੇ ਗਿਣਤੀ ਵੱਧ ਜਾਂਦੀ ਸੀ। ਨਾ ਵਿਦਿਆ, ਨਾ ਭਲਾਈ, ਨਾ ਬਲ, ਕੁਝ ਵੀ ਨਹੀਂ ਸੀ ਹੁੰਦਾ। ਚੰਗੇ ਲੋਕ ਤੇ ਨਿਕਲ ਗਏ ਤੇ ਪਿੱਛੇ ਨੀਵੇਂ, ਸਧਾਰਨ ਤੇ ਨਿਤਾਣੇ ਰਹਿ ਗਏ। ਫਿਰ ਆਮ ਕਰਕੇ ਇਹ ਹੁੰਦਾ ਸੀ ਕਿ ਮਿਡਲ ਈਸਟ ਵੱਲੋਂ ਬਹੁਤ ਸਾਰੇ ਜਰਵਾਣੇ ਭਾਵ ਲੁਟੇਰੇ ਆ ਕੇ ਲੁੱਟ ਪੁੱਟ ਲਿਆ ਕਰਦੇ ਸਨ। ਸਾਡੀ ਇਸ ਸੁਸਾਇਟੀ ਦੀ ਨੀਵੀਂ ਦਸ਼ਾ ਵਿੱਚ ਨਾ ਸੰਸਾਰਕ ਤੇ ਨਾ ਪਰਮਾਰਥਕ ਸੁੱਖ ਕਾਇਮ ਰਹਿ ਸਕਦੇ ਸਨ। ਇਸੇ ਕਰਕੇ ਗੁਰੂ ਜੀ ਨੇ ਇੱਕ ਨਵਾਂ ਆਦਰਸ਼ ਕਾਇਮ ਕੀਤਾ, ਆਦਰਸ਼ਕ ਬੰਦਾ ਪੈਦਾ ਕੀਤਾ, ਜਿਸ ਦਾ ਨਾਮ ਉਹਨਾਂ ਨੇ ਗੁਰਮੁਖ ਰੱਖਿਆ। ਉਸ ਨੂੰ ਪਰਮਾਰਥ ਵਿੱਚ ਉੱਚਤਾ ਬਖਸ਼ੀ ਤੇ ਗ੍ਰਿਸਥੀ ਵਿੱਚ ਹੀ ਬਿਠਾ ਦਿੱਤਾ। ਭਾਵ ਸੁਸਾਇਟੀ ਦੇ ਵਿੱਚ ਹੀ ਰਹਿਣ ਦਾ ਹੁਕਮ ਕਰ ਦਿੱਤਾ ਤਾਂ ਜੋ ਉਸ ਦੀ ਨੇਕੀ ਦੇ ਨਾਲ ਸੁਸਾਇਟੀ ਦੇ ਸਾਰੇ ਬੰਦੇ ਸਗੋਂ ਨੇਕ ਹੁੰਦੇ ਰਹਿਣ ਤੇ ਸਮਾਜ ਅਥਵਾ ਸੁਸਾਇਟੀ ਵੀ ਸਗੋਂ ਉੱਚੇ ਲੋਕਾਂ ਦੀ ਬਣੀ ਰਹੇ। ਇਸੇ ਕਰਕੇ ਮੇਰੇ ਕਹਿਣ ਦਾ ਸਾਰਾ ਭਾਵ ਉਸ ਆਦਰਸ਼ਕ ਮਨੁੱਖ ਤੋਂ ਹੈ ਜਿਸ ਨੂੰ ਅਸੀਂ ਪ੍ਰਵਾਨ ਗ੍ਰਸਤ ਉਦਾਸ ਆਖਦੇ ਹਾਂ। ਡਿਸੂਜ਼ਾ ਜੀ ਕਹਿਣ ਲੱਗੇ ਇਸ ਦਾ ਕੀ ਮਤਲਬ ਹੋਇਆ? ਸੰਤ ਜੀ ਨੇ ਜਵਾਬ ਦਿੱਤਾ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਪਾਣੀ ਦੇ ਅਸਰ ਨਾਲ ਗਲਦਾ ਜਾਂ ਛੱਡਦਾ ਨਹੀਂ, ਜਾਂ ਜਿਵੇਂ ਮੁਰਗਾਬੀ ਪਾਣੀ ਵਿੱਚ ਵਸਦੀ ਹੋਈ ਪਾਣੀ ਦੇ ਅਸਰ ਨਾਲ ਭਿੱਜ ਕੇ ਦੁਖੀ ਨਹੀਂ ਹੁੰਦੀ, ਪ੍ਰਭਾਵਿਤ ਨਹੀਂ ਹੁੰਦੀ, ਸਗੋਂ ਨਿਰਲੇਪ ਰਹਿੰਦੀ ਹੈ। ਇਸੇ ਤਰ੍ਹਾਂ ਇਨਸਾਨ ਗ੍ਰਸਥੀ ਵਿੱਚ ਰਹਿ ਕੇ ਜਾਂ ਸੁਸਾਇਟੀ ਵਿੱਚ ਵਸ ਕੇ ਇਸ ਸੁਸਾਇਟੀ ਦੇ ਲੋਕਾਂ ਦੇ ਮਾੜੇ ਅਸਰ ਨਾਲੋਂ ਬਚ ਕੇ ਆਪਣੇ ਆਚਰਣ ਨੂੰ ਮਾੜਾ ਨਾ ਕਰੇ, ਨੇਕੀ ਵਿੱਚ ਵਸਦਾ ਸਗੋਂ ਮਾੜੀਆਂ ਗੱਲਾਂ ਵੱਲੋਂ ਉਦਾਸ ਰਹਿ ਕੇ ਅੰਤਰਾਤਮੇ ਰੱਬ ਨੂੰ ਯਾਦ ਕਰੇ, ਭਾਵ ਆਪਣੀ ਸੁਰਤੀ ਵਿੱਚ ਸ਼ਬਦ ਨੂੰ ਵਸਾ ਲਵੇ, ਵਾਹਿਗੁਰੂ ਦੇ ਨਾਮ ਨੂੰ ਵਸਾਏ, ਜਿਸ ਨਾਲ ਉਹ ਮੁਰਗਾਬੀ ਦੀ ਤਰ੍ਹਾਂ ਇਸ ਜਗਤ ਦੇ ਵਿਕਾਰਾਂ ਨਾਲ ਲਿਬੜੇ ਅਸਰ ਤੋਂ ਬਚਿਆ ਰਹਿ ਸਕੇਗਾ ਤੇ ਸੰਸਾਰ ਤਰ ਜਾਏਗਾ। ਇਸੇ ਲਈ ਸਾਡਾ ਮਤ ਗ੍ਰਸਥੀ ਵਿੱਚ ਰਹਿ ਕੇ ਆਤਮਿਕ ਸਾਧਨਾ ਕਰਨ ਦਾ ਹੈ, ਜਾਂ ਇਸ ਤਰ੍ਹਾਂ ਆਖੋ ਕਿ ਗੁਰੂ ਜੀ ਨੇ ਜਿਹੜਾ ਇਹ ਆਦਰਸ਼ ਕਾਇਮ ਕੀਤਾ ਨਾ ਕਿ ਅਰਥ ਅਤੇ ਪਰਮਾਰਥ ਵੱਖ ਵੱਖ ਨਾ ਰਹਿਣ, ਦੋਵੇਂ ਇਕੱਠੇ ਹੋ ਕੇ ਇਨਸਾਨੀ ਜੀਵਨ ਨੂੰ ਸਫਲ ਬਣਾ ਦੇਣ। ਡਿਸੂਜ਼ਾ ਜੀ ਆਖਣ ਲੱਗੇ, ਪਰ ਵੇਖੋ ਨਾ ਜੀ, ਸਾਰਿਆਂ ਦੇ ਮਨ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ। ਤੁਸੀਂ ਮੇਰੀ ਉਦਾਹਰਣ ਲੈ ਲਓ, ਮੈਨੂੰ ਗ੍ਰਸਥੀ ਵਿੱਚ ਕੋਈ ਪਿਆਰ ਨਹੀਂ, ਇਹ ਮੇਰੇ ਵੱਸ ਦੀ ਗੱਲ ਨਹੀਂ, ਸਗੋਂ ਗ੍ਰਸਥੀ ਤੋਂ ਮੈਨੂੰ ਕਿਸੇ ਢੰਗ ਨਾਲ ਨਫ਼ਰਤ ਹੈ। ਮੈਨੂੰ ਤੇ ਅਸਮਾਨੀ ਜੀਵਨ ਪਿਆਰਾ ਹੈ ਤੇ ਮੈਂ ਇਸ ਜਗਤ ਵਿੱਚ ਵਸਣਾ ਰੱਬ ਦੇ ਦੇਸ਼ ਤੋਂ ਨਿਕਾਲਾ ਲਿਆ ਹੀ ਸਮਝਣਾ। ਸੰਤ ਜੀ ਕਹਿਣ ਲੱਗੇ, ਹਾਂਜੀ ਤੁਸੀਂ ਠੀਕ ਆਖਦੇ ਹੋ, ਸਾਰੇ ਮਨ ਇੱਕੋ ਜਿਹੇ ਨਹੀਂ ਹੁੰਦੇ। ਮੇਰਾ ਵੀ ਗ੍ਰਸਥੀ ਵਿੱਚ ਨਾ ਬਹੁਤਾ ਮਨ ਨਹੀਂ ਸੀ ਭਿੱਜਦਾ, ਮੈਨੂੰ ਜਗਤ ਦਾ ਦੁੱਖ ਵੇਖ ਕੇ ਅੱਗ ਲੱਗ ਉੱਠਦੀ ਸੀ ਕਿ ਦੁੱਖ ਕਿਉਂ ਹੈ, ਮੈਂ ਇਸ ਦੁੱਖ ਭਰੇ ਜਗਤ ਵਿੱਚ ਕਿਉਂ ਆ ਤੇ ਜਗਤ ਵਿੱਚ ਹੈ ਹੀ ਕਿਉਂ, ਜਾਂ ਦੁਨੀਆਂ ਹੈ ਹੀ ਕਿਉਂ, ਇਸ ਵਿੱਚੋਂ ਛੁਟਕਾਰਾ ਕਿਵੇਂ ਮਿਲੇਗਾ। ਮਾਨੋ ਕਿ ਮੈਨੂੰ ਕਿਸੇ ਸੁੱਖ ਦੀ ਲਾਲਸਾ ਸੀ ਜੋ ਜਗਤ ਦੇ ਸੁੱਖਾਂ ਵਿੱਚ ਨਹੀਂ ਸੀ, ਮੈਨੂੰ ਸਹਿਜ ਸੁਭਾਵਕ ਹੀ ਸਰੀਰਕ ਭੋਗਾਂ ਤੋਂ ਨਫ਼ਰਤ ਸੀ। ਮੈਂ ਵਿਦਿਆ ਹਾਸਲ ਕੀਤੀ ਪਰ ਠੰਡ ਨਾ ਪਈ, ਕਈ ਤਰ੍ਹਾਂ ਦੇ ਤਪ ਸਾਧੇ, ਕਠਿਨ ਸਾਧਨ ਕੀਤੇ, ਸਰੀਰ ਨੂੰ ਕਮਜ਼ੋਰ ਕਰ ਲਿਆ ਪਰ ਠੰਡ ਨਾ ਪਈ, ਅੰਤ ਮੈਨੂੰ ਸਤਸੰਗ ਮਿਲਿਆ, ਵਾਹਿਗੁਰੂ ਨੂੰ ਮਿਲਿਆ ਹੋਇਆ ਇੱਕ ਗੁਰਮੁਖ ਮੈਨੂੰ ਮਿਲਿਆ, ਉਸਨੇ ਮੈਨੂੰ ਨਾਮ ਦੇ ਰਸਤੇ ਪਾ ਦਿੱਤਾ ਤੇ ਨਾਮ ਨੇ ਠੰਡ ਪਾ ਦਿੱਤੀ। ਡਿਸੂਜ਼ਾ ਜੀ ਕਹਿਣ ਲੱਗੇ, ਇਹ ਨਾਮ ਕੀ ਹੁੰਦਾ ਹੈ? ਸੰਤ ਬਿਮਲਾ ਸਿੰਘ ਨੇ ਜਵਾਬ ਦਿੱਤਾ, ਪਰਮੇਸ਼ਰ ਦੀ ਯਾਦ, ਜਾਂ ਇਸ ਤਰ੍ਹਾਂ ਆਖੋ ਕਿ ਆਪਣੇ ਆਪ ਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਹਰ ਵੇਲੇ ਰੱਖਣਾ, ਇਹ ਨਾਮ ਨਾਮ ਮਾਤਰ ਨਹੀਂ ਜਾਂ ਸੰਗਿਆ ਮਾਤਰ ਨਹੀਂ, ਨਾਮ ਪਦਾਰਥ ਤੇ ਸਿਰਫ ਪਦਾਰਥ ਹੀ ਨਹੀਂ ਬਣ ਕੇ ਰਤਨ ਪਦਾਰਥ। ਡਿਸੂਜ਼ਾ ਕਹਿਣ ਲੱਗਾ, ਪਦਾਰਥ ਕਿਵੇਂ? ਸੰਤ ਜੀ ਨੇ ਆਖਿਆ, ਇਸ ਤਰ੍ਹਾਂ ਮੇਰੇ ਗੁਰੂ ਨੇ ਕਿਹਾ, ਨਾਮ ਪਦਾਰਥ ਹੈ ਜੋ ਜੀਵ ਦਾ ਆਧਾਰ ਬਣ ਜਾਂਦਾ ਹੈ, ਇਹ ਉਸਦਾ ਰੂਪ ਹੈ ਜੋ ਉਸਨੂੰ ਉਸ ਨਾਲ ਜੋੜੀ ਰੱਖਦਾ ਹੈ, ਇਹ ਇੱਕ ਲਗਾਤਾਰੀ ਲਗਾਓ ਹੈ ਜੋ ਅਲੱਗ ਨਹੀਂ ਹੋਣ ਦਿੰਦਾ। ਡਿਸੂਜ਼ਾ ਨੇ ਆਖਿਆ, ਪਰ ਇਹ ਹਾਲਤ ਹਰ ਵੇਲੇ ਤੇ ਨਹੀਂ ਨਾ ਰਹਿ ਸਕਦੀ। ਸੰਤ ਜੀ ਕਹਿਣ ਲੱਗੇ, ਹਾਂ ਠੀਕ ਹੈ ਤੁਹਾਡੀ ਗੱਲ, ਪਰ ਜੇ ਵਾਹਿਗੁਰੂ ਦਾ ਨਾਮ ਅਸੀਂ ਪਹਿਲਾਂ ਰਸਨਾ ਤੇ ਬਿਠਾ ਲਈਏ ਤਾਂ ਸਰੀਰ ਧਾਰੀ ਹੋਣ ਕਰਕੇ ਅਸੀਂ ਕਰਮ ਸੌਖਾ ਸਿੱਖ ਲੈਂਦੇ ਹਾਂ। ਰਸਨਾ ਤੋਂ ਫਿਰ ਇਹ ਨਾਮ ਆਪੇ ਮਨ ਵਿੱਚ ਚਲਾ ਜਾਂਦਾ ਹੈ ਤੇ ਮਨ ਵਿੱਚ ਗਿਆਨ ਇਹ ਵਾਹਿਗੁਰੂ ਦੀ ਯਾਦ ਬਣ ਜਾਂਦਾ ਹੈ। ਯਾਦ ਦੇ ਹੁਲਾਰੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਵਸਾ ਦਿੰਦੇ ਨੇ ਤੇ ਫਿਰ ਵਾਹਿਗੁਰੂ ਦੀ ਹਜ਼ੂਰੀ ਤੋਂ ਕਦੇ ਬਾਹਰ ਨਹੀਂ ਆਈਦਾ। ਅੰਤਰ ਆਤਮੇ ਸਦਾ ਮਿਲੇ ਰਹੀਦੇ ਮਾਲਕ ਨਾਲ। ਦੂਜਾ ਫਲ ਇਹ ਹੁੰਦਾ ਕਿ ਹਜ਼ੂਰੀ ਪ੍ਰਤੀਤ ਕਰਨ ਵਾਲਾ ਨਾ ਤੇ ਮਾੜਾ ਕਰਮ ਕਰਦਾ ਨਾ ਵਿਛੜਦਾ। ਮੈਂ ਕੋਈ ਸੁਣੀ ਸੁਣਾਈ ਜਾਂ ਪੜ੍ਹੀ ਪੜ੍ਹਾਈ ਗੱਲ ਨਹੀਂ ਕਰਦਾ, ਮੈਂ ਤਾਂ ਅਮਲੀ ਤਜਰਬਾ ਦੱਸਣਾ। ਗੁਰੂ ਨੇ ਕਿਰਪਾ ਕੀਤੀ, ਮੈਂ ਅਮਲ ਕੀਤਾ ਤੇ ਮੈਨੂੰ ਹਜ਼ੂਰੀ ਮਿਲ ਗਈ। ਮੇਰੀ ਯਾਦ ਮੈਨੂੰ ਸਾਈ ਵਿੱਚ ਲਗਾ ਗਈ। ਮਨ ਇੱਕ ਪਾਸੇ ਅੰਤਰਾਤਮੇ ਲੱਗਾ ਰਿਹਾ, ਦੂਜੇ ਪਾਸੇ ਸਾਧਾਰਨ ਕੰਮ ਸਰੀਰ ਦੇ ਆਪੇ ਹੁੰਦੇ ਰਹਿਣ। ਇਸ ਤਰ੍ਹਾਂ ਕਰਦਿਆਂ ਕਰਦਿਆਂ ਮੈਨੂੰ ਠੰਡ ਵਰਤ ਗਈ ਤੇ ਰੱਬ ਜੀ ਦੀ ਹਜ਼ੂਰੀ ਵਿੱਚ ਵਸਣ ਵਾਲੀ ਗੱਲ ਨੇ ਵਾਸ਼ਨਾਵਾਂ ਵਸ ਵਿੱਚ ਕਰ ਦਿੱਤੀਆਂ। ਵਾਹਿਗੁਰੂ ਜੀ ਵਿੱਚ ਕਦੇ ਕਦੇ ਗੁੰਮ ਹੋ ਜਾਣ ਦੇ ਤਜਰਬੇ ਨੇ ਕੋਈ ਸਵਾਦ ਪਾ ਦਿੱਤਾ ਤਾਂ ਇੱਕ ਦਿਨ ਮਨ ਵਿੱਚ ਖਿਆਲ ਆਇਆ, ਜਗਤ ਜਲ ਰਿਹਾ, ਈਰਖਾ ਦਵੈਸ਼ ਦੇ ਸਾੜੇ ਵਿੱਚ ਦੁਖੀ ਨੇ ਸਾਰੇ ਅਗਿਆਨ ਵਿੱਚ, ਪਸ਼ੂਆਂ ਵਾਂਗ ਖਾਂਦੇ ਪੀਂਦੇ ਭੋਗਦੇ ਮਰ ਜਾਂਦੇ ਨੇ। ਹੁਣ ਲੋਕੀ ਪੜ੍ਹਦੇ ਵੀ ਨੇ, ਅਕਲ ਤੇਜ਼ ਕਰ ਲੈਂਦੇ ਨੇ, ਅਨੇਕਾਂ ਤਰ੍ਹਾਂ ਦੀਆਂ ਨਵੀਆਂ ਕਾਢਾਂ ਕੱਢਦੇ ਨੇ, ਪਰ ਵਰਤਦੇ ਵੈਰ ਭਾਵ ਵਿੱਚ ਨੇ। ਇੱਕ ਤਾਂ ਮਨੁੱਖ ਹੈ ਆਪਣੀ ਖੁਦਗਰਜ਼ੀ ਵਿੱਚ ਤੇ ਦੂਜੇ ਨੂੰ ਹੁੱਜਾ ਮਾਰਦਾ, ਅਰਖ ਚੋਬਦਾ। ਜਿਹੜੀਆਂ ਕੌਮਾਂ ਨੇ ਨਾ, ਉਹ ਵੀ ਦੂਜੀਆਂ ਕੌਮਾਂ ਨੂੰ ਮਾਰਨ ਦੇ ਖਿਆਲ ਵਿੱਚ ਨੇ। ਜਿੰਨੀ ਅਕਲ ਵੱਧ ਗਈ, ਗਿਆਨ ਜਾਂ ਵਿਗਿਆਨ ਵੱਧ ਗਿਆ, ਉਨਾ ਹੀ ਇਨਸਾਨ ਦਾ ਇਨਸਾਨ ਨੂੰ ਤਸੀਹੇ ਦੇਣਾ, ਕਤਲ ਕਰਨਾ, ਲੁੱਟਣਾ, ਮਾਰਨਾ ਇਹ ਹੋਰ ਵੱਧ ਰਿਹਾ ਹੈ। ਤਾਂ ਮੈਂ ਸੋਚਿਆ, ਜਿਹੜੀ ਠੰਡ ਮੈਨੂੰ ਵਰਤੀ ਹੈ ਨਾ, ਉਹ ਮੈਂ ਖੁਦਗਰਜ਼ੀ ਜਾਂ ਸਵਾਰਥ ਵਿੱਚ ਸੜੇ ਹੋਏ ਦੁਖੀ ਹੋਏ ਜਗਤ ਨਾਲ ਰਲ ਕੇ ਵਰਤਾਂ ਤਾਂ ਕਿ ਜਗਤ ਵੀ ਸੁਖੀ ਹੋਵੇ, ਕਿਉਂਕਿ ਮੈਨੂੰ ਹੁਣ ਸਾਰੇ ਭਰਾ ਦਿਸਦੇ ਨੇ, ਕੋਈ ਉਪਰਾ ਨਹੀਂ ਦਿਸਦਾ। ਮਾੜੇ ਚੰਗੇ ਸਾਰੇ ਮੈਨੂੰ ਆਪਣਾ ਅੰਗ ਜਪਦੇ ਨੇ। ਮੇਰੇ ਗੁਰੂ ਨਾਨਕ ਦੇਵ ਜੀ ਨੇ ਜਪੀਆਂ ਤਪੀਆਂ ਜੋਗੀਆਂ ਭਗਤਾਂ ਸਤੀਆਂ ਦਾਤਿਆਂ ਹਰ ਤਰ੍ਹਾਂ ਦੇ ਭਲਿਆਂ ਦੀ ਗਿਣਤੀ ਕੀਤੀ ਤਾਂ ਪਾਪੀਆਂ ਹਤਿਆਰਿਆਂ ਕੂੜਿਆਰਿਆਂ ਮਲੇਛਾਂ ਜਾਂ ਨਿੰਦਕਾਂ ਦੀ ਵੀ ਗਿਣਤੀ ਕੀਤੀ ਤੇ ਫੁਰਮਾਨ ਕੀਤਾ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੈਂ ਸਮਝਿਆ, ਮੇਰਾ ਗੁਰੂ ਕਿਸੇ ਤੋਂ ਨਫ਼ਰਤ ਨਹੀਂ ਕਰਦਾ, ਜੇ ਭਲਿਆਂ ਦੀ ਗਿਣਤੀ ਦੱਸੀ ਤਾਂ ਉਹਨਾਂ ਦੇ ਸਤਿਕਾਰ ਲਈ, ਜੇ ਮਾੜਿਆਂ ਦੀ ਦੱਸੀ ਤਾਂ ਉਹਨਾਂ ਤੋਂ ਨਫ਼ਰਤ ਕਰਨ ਦੇ ਲਈ ਨਹੀਂ, ਸਗੋਂ ਮਤ ਦਿੱਤੀ ਉਹਨਾਂ ਵਿੱਚ ਨਾਮ ਤੇ ਸਿਫਤੋ ਸਲਾਹ ਦੀ, ਪ੍ਰਚਾਰ ਕਰਨ ਦੀ। ਸੋ ਮੈਨੂੰ ਚਾਅ ਉਮੜ ਪਿਆ ਕਿ ਮੈਂ ਜਗਤ ਵਿੱਚ ਵਾਹਿਗੁਰੂ ਦੇ ਸ਼ਬਦ ਦਾ ਸੋਹਿਲਾ ਸੁਣਾਵਾਂ ਤੇ ਪਿਆਰ ਦੀ ਬੀਨਾ ਵਜਾਵਾਂ। ਪਰ ਫਿਰ ਡਰ ਆਇਆ, ਇੰਨਾ ਵੱਡਾ ਜਗਤ ਮੇਰੀ ਕੋਸ਼ਿਸ਼ ਨਾਲ ਕੀ ਹੋਵੇਗਾ। ਕਿਸੇ ਖੂਹ ਵਿੱਚ ਜੇ ਇੱਕ ਮੁੱਠ ਸ਼ੱਕਰ ਦੀ ਸੁੱਟ ਵੀ ਦਈਏ ਤਾਂ ਖੂਹ ਨੂੰ ਕਿਵੇਂ ਮਿੱਠਾ ਕਰੇਗੀ ਉਹ। ਮੈਂ ਕਾਹਨੂੰ ਐਵੇਂ ਬਦੀ ਅਤੇ ਵੱਧ ਲੋਕਾਂ ਨਾਲ ਟੱਕਰ ਲਵਾਂ। ਚੰਗੀ ਗੱਲ, ਮੈਂ ਆਪਣੇ ਪੈਰੀਂ ਜੁੱਤੀ ਪਾ ਕੇ ਨਾ ਕੰਡਿਆਲੇ ਬਣ ਵਿੱਚੋਂ ਲੰਘ ਜਾਵਾਂ। ਇਹਨਾਂ ਸੋਚਾਂ ਵਿੱਚ ਇੱਕ ਦਿਨ ਮੈਂ ਸਤਿਗੁਰੂ ਜੀ ਦਾ ਬਚਨ ਪੜਿਆ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾਹ ਨਾਮ ਜਪਾਵੇ। ਭਾਵ ਹਰ ਸਿੱਖ ਆਪ ਜਪੇ ਤੇ ਹੋਰਨਾਂ ਨੂੰ ਜਪਾਵੇ। ਇਸ ਤਰ੍ਹਾਂ ਨਹੀਂ ਕਿਹਾ ਬਈ ਜਾਓ ਨਾਮ ਜਪਾਓ, ਪਰ ਅਤ ਪਿਆਰ ਤੇ ਨਿਮਰਤਾ ਵਿੱਚ ਕਿਹਾ ਬਈ ਆਪ ਜਪੇ ਤੇ ਹੋਰਨਾਂ ਨੂੰ ਜਪਾਵੇ, ਮੈਂ ਉਸਦਾ ਇੰਨਾ ਮਾਣ ਕਰਾਂ। ਮੈਂ ਸਮਝ ਲਿਆ ਕਿ ਇਹ ਮੇਰੇ ਦਾਤੇ ਦਾ ਮਿੱਠਾ ਹੁਕਮ ਹੈ। ਹੁਣ ਮੈਨੂੰ ਸੋਚ ਫੁਰੀ ਬਈ ਮੈਨੂੰ ਕੀ ਫਰਕ ਏ ਕਿ ਫਲ ਕੀ ਮਿਲਣਾ। ਮੈਂ ਤੇ ਦਾਤੇ ਦਾ ਹੁਕਮ ਪੂਰਾ ਕਰ ਲਿਆ ਵਾਂ, ਫਲ ਦੇਣ ਵਾਲਾ ਉਹ ਆਪ ਹੈ। ਫਿਰ ਵਿਚਾਰ ਫੁਰੀ, ਇਹ ਸੇਵਾ ਤੇ ਸਭ ਤੋਂ ਉੱਚੀ ਹੈ, ਜਿਹੜੀ ਸੇਵਾ ਇਨਸਾਨ ਨੂੰ ਵਾਹਿਗੁਰੂ ਨਾਲ ਜੁੜਦੀ ਹੈ ਤੇ ਆਪੋ ਵਿੱਚ ਪਿਆਰ ਸਿਖਾਉਂਦੀ ਹੈ, ਖੁਦਗਰਜ਼ੀ ਤੋਂ ਦੂਰ ਕਰਦੀ ਹੈ ਤੇ ਪਰਉਪਕਾਰਤਾ ਵੱਲ ਪ੍ਰੇਰਦੀ ਹੈ। ਜੇ ਇਹ ਗੱਲ ਜਗਤ ਵਿੱਚ ਫੈਲ ਜਾਏ ਤਾਂ ਜਗਤ ਦੀ ਪੀੜਾ ਬਹੁਤ ਘੱਟ ਜਾਏ, ਪਰ ਫਿਰ ਮੈਨੂੰ ਆਪਣੀ ਨਾ ਕਮਜ਼ੋਰੀ ਦਿਸ ਪਵੇ ਬਈ ਮੈਂ ਤੇ ਬਿਲਕੁਲ ਛੋਟਾ ਜਿਹਾ, ਮੇਰੇ ਯਤਨ ਨਾਲ ਕਿੰਨਾ ਕੁ ਅਸਰ ਹੋ ਸਕਦਾ ਹੈ, ਤੇ ਫਿਰ ਮੈਂ ਨਿਰਾਸ਼ ਹੋ ਕੇ ਸੋਚਾਂ ਬਈ ਮਨਾ ਤੈਨੂੰ ਅੰਮ੍ਰਿਤ ਲੱਭ ਪਿਆ, ਤੂੰ ਪੀ ਤੇ ਮਸਤ ਰਹੋ, ਅੰਮ੍ਰਿਤ ਦੀ ਛਬੀਲ ਨਾ ਲਾ, ਇਹ ਪਤਾਸੇ ਦਾ ਪਾਣੀ ਦੇ ਛੰਨੇ ਵਿੱਚ ਪੈ ਕੇ ਆਪਣਾ ਆਪਾ ਗਾਲਣਾ, ਛੰਨੇ ਨੇ ਮਿੱਠਾ ਨਹੀਂ ਹੋਣਾ। ਇੱਕ ਦਿਨ ਫਿਰ ਮੈਨੂੰ ਸੋਚ ਆਈ ਬਈ ਭਲਿਆ ਪੁਰਖਾ, ਤੈਨੂੰ ਕਿਸੇ ਨੇ ਨਾਮ ਵਿੱਚ ਲਾਇਆ ਸੀ ਤਾਂ ਤੂੰ ਸੁਖੀ ਹੋਇਆ ਸੈਂ, ਜੇ ਤੇਰੇ ਤਰਲੇ ਨਾਲ ਜਾਂ ਗੁਰੂ ਦੀ ਬਖਸ਼ਿਸ਼ ਨਾਲ ਕੋਈ ਹੋਰ ਜੀਵਨ ਵੀ ਨਾਮ ਵਿੱਚ ਲੱਗ ਪਵੇ ਤਾਂ ਕਿੰਨਾ ਭਲਾ ਹੋ ਜਾਏਗਾ। ਇਸ ਤਰ੍ਹਾਂ ਉਤਰਾ ਚੜਾ ਦੀ ਵਿਚਾਰ ਵਿੱਚ ਇੱਕ ਦਿਨ ਫਿਰ ਮੈਨੂੰ ਖਿਆਲ ਆਇਆ ਬਈ ਗੁਰੂ ਦਾ ਹੁਕਮ ਹੈ ਤਾਂ ਮੈਂ ਹੁਕਮ ਦੀ ਵਿਚਾਰ ਕਰਾਂ। ਜਦ ਮੈਨੂੰ ਆਪਣੇ ਗੁਰੂ ਦੀ ਬਾਣੀ ਪੜ੍ਹ ਕੇ ਹੁਕਮ ਦੀ ਸੋਝੀ ਆ ਗਈ ਬਈ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ, ਤਾਂ ਮੈਂ ਇਹ ਸਮਝਿਆ ਬਈ ਤੂੰ ਕੌਣ ਏ ਕਰਨ ਕਰਾਉਣ ਵਾਲਾ। ਉਹ ਤੇ ਨਾਥ ਆਪ ਕਰਨ ਕਰਾਉਣ ਵਾਲਾ, ਜਾ ਤੂੰ ਹੁਕਮ ਵਜਾ ਕੇ ਲਿਆ, ਅਰਦਾਸ ਕਰ ਕਿ ਗੁਰੂ ਤਾਂ ਇੱਥੋਂ ਹੁਕਮ ਪੂਰਾ ਕਰਾਵੇ। ਤਾਂ ਮੇਰੀ ਪਕੜ ਛੁੱਟ ਗਈ ਤੇ ਮੈਂ ਵਾਹਿਗੁਰੂ ਦੇ ਹੁਕਮ ਨੂੰ ਸਿਰ ਤੇ ਧਰ ਲਿਆ। ਫਿਰ ਮੈਨੂੰ ਸੋਝੀ ਮਿਲੀ ਕਿ ਤੂੰ ਅਤੀਤ ਅਵਸਥਾ ਵਿੱਚ ਹੀ ਟਿਕਿਆ ਰਹੋ, ਜੋ ਤੇਰਾ ਸਾਰਾ ਵਕਤ ਗੁਰੂ ਦੇ ਰਹਿਮਤ ਤੇ ਆਨੰਦ ਦੇ ਅਨੁਭਵ ਵਿੱਚ ਤੇ ਗੁਰੂ ਦੇ ਜਲਾਲ ਵਿੱਚ ਦੁਖੀ ਜਗਤ ਨੂੰ ਸੁਖ ਵਿੱਚ ਲਿਆਉਣ ਵਿੱਚ ਖਰਚ ਹੋਵੇ। ਸੋ ਮੈਂ ਇਸ ਤਰ੍ਹਾਂ ਲੱਗ ਪਿਆ, ਹੁਣ ਭਾਈ ਮੇਰਾ ਕੁਝ ਨਹੀਂ, ਮੇਰਾ ਆਪਾ ਕੁਰਬਾਨ ਹੈ ਗੁਰੂ ਦੇ ਹੁਕਮ ਵਜਾ ਲਿਆਉਣ ਵਿੱਚ। ਡਿਸੂਜ਼ਾ ਜੀ ਕਹਿਣ ਲੱਗੇ, ਵਾਹ ਵਾਹ, ਤੁਹਾਡੇ ਬਚਨ ਸੁਣ ਕੇ ਮੈਨੂੰ ਠੰਡ ਪਈ ਹੈ, ਪਰ ਮੈਂ ਇੱਕ ਗੱਲ ਪੁੱਛਾਂ। ਸੰਤ ਜੀ ਕਹਿਣ ਲੱਗੇ, ਜੀ ਸਦਕੇ ਪੁੱਛੋ। ਡਿਸੂਜ਼ਾ ਜੀ ਨੇ ਆਖਿਆ, ਜਦੋਂ ਤੁਸੀਂ ਤਿਆਗੀ ਹੋ ਕੇ ਇਸ ਜੰਗਲ ਵਿੱਚ ਆ ਬੈਠੇ ਤਾਂ ਖੁਦਗਰਜ਼ੀ ਦੀ ਪ੍ਰੇਰਨਾ ਹੇਠਾਂ ਆਏ, ਅਥਵਾ ਈਰਖਾ ਜਾਂ ਦਵੈਸ਼ ਨਾਲ ਸੜ ਰਹੇ ਤੇ ਆਪਸ ਵਿੱਚ ਮਰ ਕੱਟ ਰਹੇ ਜਗਤ ਵਿੱਚ ਤੁਸੀਂ ਇਸ ਵੇਲੇ ਕਿਹੜਾ ਜ਼ੋਰ ਲਾਇਆ? ਭਾਵੇਂ ਤੁਸੀਂ ਹੁਕਮ ਦੀ ਪ੍ਰੇਰਨਾ ਵਿੱਚ ਆਏ, ਤੁਸੀਂ ਤਾਂ ਮੇਰੇ ਵਾਂਗ ਹੀ ਅਤੀਤ ਹੋ ਕੇ ਤਿਆਗੀ ਹੋ ਕੇ ਆ ਬੈਠੇ ਹੋ ਨਾ। ਸੰਤ ਜੀ ਹੱਸ ਪਏ, ਕਹਿਣ ਲੱਗੇ, ਮੈਂ ਤੇ ਹਾਂ ਹੀ ਕੁਝ ਨਹੀਂ ਭਾਈ, ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਦ ਆ ਗਏ ਅਰਦਾਸ, ਮੈਂ ਹੋਰ ਥਾਂ ਨਾਹੀ, ਜਿਸ ਪੈ ਕਰੋ ਬੇਨੰਤੀ, ਮੈਂ ਤੇ ਹਾਂ ਹੀ ਕੁਝ ਨਹੀਂ, ਮੇਰਾ ਤਾਣ ਦੀਵਾਨ ਸਭ ਕੁਝ ਮੇਰਾ ਗੁਰੂ ਹੈ ਤੇ ਉਸ ਦੀ ਆਗਿਆ ਵਿੱਚ ਮੈਂ ਆਪਣਾ ਸਮਾਂ ਜਗਤ ਵਿੱਚ ਲਾਉਣਾ, ਲੋਕਾਂ ਵਿੱਚ ਨੇਕੀ ਕਰਨ ਦਾ, ਬਾਣੀ ਪੜਨ ਦਾ, ਨਾਮ ਜਪਣ ਦਾ ਜਾਂ ਵਾਹਿਗੁਰੂ ਦੇ ਪ੍ਰੇਮ ਦਾ ਸੁਹਿਲਾ ਮੈਂ ਸੁਣਾਉਣਾ। ਜਦੋਂ ਇਹ ਸੇਵਾ ਕਰਦਿਆਂ ਸਰੀਰ ਥੱਕ ਜਾਂਦਾ ਜਾਂ ਮਨ ਹਾਰ ਜਾਂਦਾ ਜਾਂ ਇਸ ਤਰ੍ਹਾਂ ਲੱਗਦਾ ਵੀ ਅੰਦਰ ਕੁਝ ਮੈਲ ਪੈ ਰਹੀ ਹੈ ਤਾਂ ਮੈਂ ਇਕਦਮ ਪ੍ਰਵਿਰਤੀ ਛੱਡ ਕੇ ਨਾ ਇਕਾਂਤ ਹੋ ਜਾਂਦਾ। ਕਦੇ ਪਹਾੜ, ਕਦੇ ਬਨ, ਕਦੇ ਨਦੀ ਦੇ ਕਿਨਾਰੇ ਕੁਝ ਸਮਾਂ ਇਕਾਂਤ ਆ ਬਹਿਣਾ। ਇਸ ਤਰ੍ਹਾਂ ਮਨ ਵਿੱਚ ਜਾਂ ਸਰੀਰ ਵਿੱਚ ਨਵਾਂ ਬਲ ਭਰ ਜਾਂਦਾ ਹੈ ਤਾਂ ਫਿਰ ਉੱਠ ਕੇ ਦੁੱਖਾਂ ਨਾਲ ਭਰੇ ਜਗਤ ਵਿੱਚ ਜਾ ਬਹਿਣਾ ਤੇ ਗੁਰੂ ਜੀ ਦਾ ਫਿਰ ਪ੍ਰੇਮਮਈ ਸੁਨੇਹਾ ਜਾ ਦੇਣਾ। ਹੁਣ ਵੀ ਇਸੇ ਤਰ੍ਹਾਂ ਆਇਆ ਸਾਂ। ਇਸ ਵਾਰ ਜੰਗਲ ਵਿੱਚ ਹੀ ਸੇਵਾ ਮਿਲ ਗਈ ਤੇ ਫਿਰ ਤੁਹਾਡੇ ਨਾਲ ਦਰਸ਼ਨ ਵੇਲੇ ਹੋ ਗਏ। ਹੁਣ ਤੁਹਾਡੇ ਨਾਲ ਬਹਿ ਕੇ ਗੁਰੂ ਦੇ ਗੁਣ ਗਾਏ ਨੇ, ਫਿਰ ਤੇ ਇਕਾਂਤ ਵੀ ਆਨੰਦ ਹੈ।